ਤੁਸੀਂ ਹੋ SBS ਪੰਜਾਬੀ ਦੇ ਨਾਲ।
ਇੱਕ ਨਵੇਂ ਸਰਵੇਖਣ ਵਿੱਚ ਕੁਝ ਅਸਥਾਈ ਵੀਜ਼ਾ ਧਾਰਕਾਂ ਨੂੰ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਲਈ ਸਪਸ਼ਟ ਮਾਰਗ ਦਿੱਤੇ ਜਾਣ ਲਈ ਮਜ਼ਬੂਤ ਸਮਰਥਨ ਮਿਲਿਆ ਹੈ। ਸਰਵੇਖਣ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਪ੍ਰਵਾਸੀ ਸਾਲਾਂ ਤੋਂ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਇੱਕ ਅਸਥਾਈ ਵੀਜ਼ੇ ਤੋਂ ਦੂਜੇ ਵਿੱਚ ਤਬਦੀਲ ਹੋ ਰਹੇ ਹਨ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਸ਼ਵੇਤਾ ਭੰਡਾਰੀ ਪਿਛਲੇ 12 ਸਾਲਾਂ ਤੋਂ ਆਸਟ੍ਰੇਲੀਆ 'ਚ ਪਰਮਾਨੈਂਟ ਰੈਜ਼ੀਡੈਂਸੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
So I would like to let you know that like I came here along with my husband in on 15th May 2009 on student visa and till now we are waiting for our permanent residency. It's been a long struggle around 11 to 12 years, more than a decade.
ਪ੍ਰੌਣਚਾਰੀ ਅਤੇ ਕਾਰੋਬਾਰ ਖੇਤਰ ਵਿੱਚ ਇੱਕ ਵਿਦਿਆਰਥੀ ਦੇ ਰੂਪ ਵਿੱਚ ਭਾਰਤ ਤੋਂ ਆਸਟ੍ਰੇਲੀਆ ਆਉਣ ਤੋਂ ਬਾਅਦ ਸ਼੍ਰੀਮਤੀ ਭੰਡਾਰੀ 3 ਵੱਖ-ਵੱਖ ਅਸਥਾਈ ਵੀਜ਼ਿਆਂ 'ਤੇ ਰਹਿ ਚੁੱਕੀ ਹੈ। ਉਸ ਨੇ 9 ਕੋਰਸ ਕੀਤੇ ਹਨ ਅਤੇ ਹੋਬਾਰਟ ਅਤੇ ਜਿਲੋਂਗ ਵੀ ਗਈ ਹੈ। ਉਹ ਲੋੜਾਂ ਪੂਰੀਆਂ ਕਰਨ ਲਈ ਜੋ ਉਸ ਨੂੰ ਕਿਹਾ ਗਿਆ ਸੀ ਕਿ ਆਖਰਕਾਰ ਉਸ ਨੂੰ ਅਤੇ ਉਸ ਦੇ ਪਤੀ ਨੂੰ ਸਥਾਈ ਨਿਵਾਸ ਮਿਲਣ ਲਈ ਮਦਦ ਕਰਨਗੀਆਂ। ਪਿਛਲੀ ਮਈ ਵਿੱਚ ਉਹਨਾਂ ਨੇ ਸਬ ਕਲਾਸ 887 ਸਕਿੱਲਡ ਰੀਜਨਲ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਜੋ ਕਿ ਸਥਾਈ ਨਿਵਾਸ ਅਤੇ ਨਾਗਰਿਕਤਾ ਦੇ ਕੁਝ ਮਾਰਗਾਂ ਵਿੱਚੋਂ ਇੱਕ ਹੈ। ਪਰ ਉਹ ਅਜੇ ਵੀ ਜਵਾਬ ਦੀ ਉਡੀਕ ਕਰ ਰਹੇ ਹਨ।
And day by day our frustration and depression is increasing because the waiting time is unlimited. We don't know. Long waiting time is there, I mean. So seeing that, I mean, our whole family is impacted. In this sense, our careers are at stake. We can't get a good job, full-time job. We are not able to get any benefit from the Centrelink. Our children are, I mean, growing day by day. Their needs and demands are increasing.
ਸ਼੍ਰੀਮਤੀ ਭੰਡਾਰੀ ਪਬਲਿਕ ਰਿਲੇਸ਼ਨਸ ਅਤੇ ਮੈਨੇਜਮੈਂਟ ਵਿੱਚ ਯੋਗਤਾ ਪ੍ਰਾਪਤ ਹੈ ਅਤੇ ਉਸ ਦੇ ਪਤੀ ਇੱਕ ਅਕਾਊਂਟੈਂਟ ਹਨ। ਪਰ ਵੀਜ਼ਾ ਨਿਯਮਾਂ ਦਾ ਮਤਲਬ ਹੈ ਕਿ ਜਦੋਂ ਤੱਕ ਉਹ ਸਥਾਈ ਨਿਵਾਸੀ ਨਹੀਂ ਬਣਦੇ ਉਦੋਂ ਤੱਕ ਉਹਨਾਂ ਵਿੱਚੋਂ ਕੋਈ ਵੀ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਨੌਕਰੀ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ 44 ਸਾਲਾ ਸ਼ਵੇਤਾ ਆਫਟਰ ਸਕੂਲ ਕੇਅਰ ਵਿੱਚ ਕੰਮ ਕਰਦੀ ਹੈ ਅਤੇ ਉਸ ਦਾ ਪਤੀ ਏਜਡ ਕੇਅਰ ਵਿੱਚ ਇੱਕ ਸ਼ੈੱਫ ਹੈ ਅਤੇ ਨਾਲ ਹੀ ਊਬਰ ਈਟਸ ਲਈ ਫੂਡ ਡਿਲੀਵਰੀ ਦਾ ਕੰਮ ਕਰਦਾ ਹੈ। ਉਹ ਘਰ ਖਰੀਦਣ ਵਿੱਚ ਵੀ ਅਸਮਰੱਥ ਹਨ ਅਤੇ ਸੈਂਟਰਲਿੰਕ ਲਾਭਾਂ ਲਈ ਵੀ ਯੋਗ ਨਹੀਂ ਹਨ। ਕੋਵਿਡ-19 ਲੌਕਡਾਊਨ ਦੌਰਾਨ ਇਹ ਚੁਣੌਤੀਪੂਰਨ ਸਾਬਤ ਹੋਇਆ ਜਦੋਂ ਉਹ ਕੰਮ ਕਰਨ ਵਿੱਚ ਅਸਮਰੱਥ ਸਨ। ਪਰ ਸ਼੍ਰੀਮਤੀ ਭੰਡਾਰੀ ਦਾ ਕਹਿਣਾ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਉਹ ਅਤੇ ਉਸ ਦਾ ਪਤੀ ਆਸਟ੍ਰੇਲੀਆ ਵਿੱਚ ਰਹਿਣ ਦੇ ਆਪਣੇ ਸੁਪਨੇ ਨੂੰ ਨਹੀਂ ਛੱਡਣਾ ਚਾਹੁੰਦੇ।
We spend a lot of time here. I mean, we spend a lot of money. We are staying here from last many years. And we have done a lot of hard work by doing all kind of odd jobs, studying, living in regional area. Again, it's very difficult. Fulfilled all the criteria of the visa and everything. And still we are suffering, I mean.
ਉਹਨਾਂ ਦਾ ਪਰਿਵਾਰ ਇਕੱਲਾ ਨਹੀਂ ਹੈ। ਪਿਛਲੇ ਸਾਲ ਮਾਰਚ ਵਿੱਚ ਅਸਥਾਈ ਵੀਜ਼ਿਆਂ 'ਤੇ ਆਸਟ੍ਰੇਲੀਆ ਵਿੱਚ 1.7 million ਤੋਂ ਵੱਧ ਲੋਕ ਸਨ। ਮੈਟ ਕਨਕਲ ਪ੍ਰਵਾਸੀ ਮਜ਼ਦੂਰ ਕੇਂਦਰ ਦੇ ਮੁੱਖ ਕਾਰਜਕਾਰੀ ਹਨ।
Many of those have been here for several years and are in this permanently temporary class, if you will. And many of those we count as temporary visa holders are actually people who really have a desire to settle down and build a family and build a community here in Australia. So we really do need to shift our thinking on migration to provide more opportunities for permanent settlement as opposed to a continual churn of people on temporary visas.
ਪਿਛਲੇ ਸਾਲ ਦੇ ਅਖੀਰ ਵਿੱਚ ਪ੍ਰਵਾਸੀ ਮਜ਼ਦੂਰ ਕੇਂਦਰ ਦੁਆਰਾ ਕੀਤੀ ਗਈ ਖੋਜ ਵਿੱਚ ਪਾਇਆ ਗਿਆ ਕਿ ਔਸਤਨ ਲੋਕਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਘੱਟੋ ਘੱਟ 5 ਸਾਲ ਉਡੀਕ ਕਰਨੀ ਪੈਂਦੀ ਹੈ ਅਤੇ ਕੁਝ ਲੋਕਾਂ ਨੂੰ 13 ਸਾਲ ਤੱਕ ਦਾ ਵੀ ਸਮਾਂ ਲੱਗਦਾ ਹੈ। ਉਸ ਨੇ ਇਹ ਵੀ ਪਾਇਆ ਕਿ ਅਸਥਾਈ ਵੀਜ਼ਾ ਧਾਰਕਾਂ ਨੂੰ ਮਜ਼ਦੂਰ ਸ਼ੋਸ਼ਣ ਦਾ ਅਨੁਭਵ ਕਰਨ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ ਜਿਸ ਵਿੱਚ ਮਜ਼ਦੂਰੀ ਦੀ ਚੋਰੀ ਅਤੇ ਕੁਝ ਹੋਰ ਦੁਰਵਿਵਹਾਰ ਵੀ ਸ਼ਾਮਲ ਹਨ। ਮੈਟ ਕਨਕਲ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਵੀਜ਼ਾ ਪ੍ਰਣਾਲੀ ਵਿੱਚ ਲਗਾਤਾਰ ਤਬਦੀਲੀਆਂ ਨੇ ਸਦੀਵੀ ਤੌਰ ਤੇ ਅਸਥਾਈ ਵੀਜ਼ਾ ਧਾਰਕਾਂ ਦਾ ਇੱਕ ਸਮੂਹ ਬਣਾ ਦਿੱਤਾ ਹੈ ਜੋ ਆਰਥਿਕਤਾ ਨੂੰ ਚਾਲੂ ਰੱਖਦਾ ਹੈ ਪਰ ਉਹ ਕੁਝ ਵੀ ਅਧਿਕਾਰ ਨਹੀਂ ਰੱਖਦੇ।
This idea of temporary visa holders is a bit of a misnomer because what we've got is we've got people who are forced to hop from temporary visa to temporary visa just to maintain their residency in the country, and it would be a lot better for them and it would be a lot more provide a lot more stability and security for everybody if those folks that really want to settle down and build their lives here have that opportunity to do so.
Human Rights Law Center ਦੇ ਨਾਲ ਕੀਤੇ ਗਏ Migrant Worker Center ਦੇ ਇੱਕ ਨਵੇਂ ਸਰਵੇਖਣ ਅਨੁਸਾਰ ਜ਼ਿਆਦਾਤਰ ਆਸਟ੍ਰੇਲੀਆਈ ਇਸ ਪਹੁੰਚ ਦਾ ਸਮਰਥਨ ਕਰਦੇ ਹਨ। 1000 ਲੋਕਾਂ ਦੇ ਸਰਵੇਖਣ ਵਿੱਚ ਪਾਇਆ ਗਿਆ ਕਿ 78% ਮੰਨਦੇ ਹਨ ਕਿ ਆਸਟ੍ਰੇਲੀਆ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਅਤੇ ਕੰਮ ਕਰਨ ਵਾਲੇ ਪ੍ਰਵਾਸੀਆਂ ਕੋਲ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਸਤਾ ਹੋਣਾ ਚਾਹੀਦਾ ਹੈ। ਡੇਵਿਡ ਬਰਕ ਹਿਊਮਨ ਰਾਈਟਸ ਲਾਅ ਸੈਂਟਰ ਤੋਂ ਹਨ।
And I think the results were overwhelmingly positive in that it really clearly reflected the views of the community that our immigration policies should be aligned with our values and that everyone should have the chance to actually plan for the life that they want to lead.
ਉਹਨਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਨੀਤੀਆਂ ਜਨਤਕ ਭਾਵਨਾਵਾਂ ਦੇ ਉਲਟ ਹਨ।
As a country, we have absolutely lost our way when it comes to immigration. We have seen the highly publicized toxic political rhetoric when it comes to refugees, but I don't think that there is the same level of public understanding about what's happening with our immigration policies as a whole. We need an immigration system that actually treats people as people and that doesn't view them as simply tools for short-term labor. And I think these results show that the Australian community agrees with that.
ਇੱਕ ਬਿਆਨ ਵਿੱਚ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਦੱਸਿਆ ਕਿ ਸਬ ਕਲਾਸ 887 ਸਕਿਲਡ ਰੀਜਨਲ ਵੀਜ਼ਾ ਲਈ ਪ੍ਰੋਸੈਸਿੰਗ ਸਮਾਂ ਇਸ ਸਮੇਂ 6 ਤੋਂ 22 ਮਹੀਨਿਆਂ ਦੇ ਵਿਚਕਾਰ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2021 ਤੋਂ ਉਡੀਕ ਸਮੇਂ ਵਿੱਚ ਸੁਧਾਰ ਹੋਇਆ ਹੈ ਜਦੋਂ ਪ੍ਰੋਸੈਸਿੰਗ ਵਿੱਚ 26 ਮਹੀਨੇ ਲੱਗਦੇ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਸੰਬੰਧ ਵਿੱਚ ਸਰਕਾਰ ਦੀਆਂ ਤਰਜੀਹਾਂ ਦੇ ਅਧੀਨ ਵਾਜਬ ਸਮਾਂ ਸੀਮਾ ਦੇ ਅੰਦਰ ਇਹਨਾਂ ਅਰਜ਼ੀਆਂ ਨੂੰ ਅੰਤਮ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹ ਜਾਣਕਾਰੀ SBS ਨਿਊਜ਼ ਦੀ ਕਲੀਅਰ ਸਲੈਕਟਰੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।